ओंकार सतनाम कर्ता पुरुष निर्भो निर्वैर काल मुहूर्त अजूनी सैभं गुरु प्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जोग दयाले दीनानाथ माया करो शरीर स्वस्थ खीण समय सिमरंत नानक राम दामोदर माधवे वाहिगुरु जी का खालसा वाहिगुरु जी की फतेह। गुर कृपा जै नरको कीने तें ए जुगत पछाने नानक लेन भयो गोविंद सिंह ज्यों पाने संग पाने। गोविंद विच लीन हो जाना मनुख दे जीवन दा लक्ष्य है भविष्य है और कोई भविष्य नहीं है। परिवार मिल गया चंगा रोजगार मिल गया धन संपदा मिल गई है तियां पुत्र मिल गए ने सब रस्ते दा पड़ाव है। यात्रा दे की आउंदा एक पड़ाव आया गया एक पड़ाव आया गया एक पड़ाव आया गया। इस तरह संसार दे चौंदा मिलना बिछड़ना मिलना बिछड़ना होर मिलया जो मिलया बिछड़ गया होर मिलया। कितनी दफा साडे इस तरह दे संबंध जुड़ चुके ने ऐसे घर हम बहुत बसाए। कबीर कहंदे इस तरह दे घर मैं कई वसा चुके हैं। कईयां दा पिता बनया कईयां दा पुत्र बनया कईयां दा संबंधी बनया बार बार जन्म बार बार मरण। यात्री उतने चिर तक यात्रा विच रहिंदा है जितने चिर तक घर नहीं पहुंचदा। जिसनू असी घर कहिंदे आ घर नहीं है। ये तन दा थोड़ा जिहा विश्राम पड़ाव है ये मन दा घर नहीं है। थोड़ा जिहा इसका मैं निखेड़ा करा। प्रथम लईए तन है कि गुरबाणी नू विचार नाल पढ़िए ते गुरबाणी ऐसा कहती है तन भोजन तो बिना होर कुछ भी नहीं है तन रोटी तो बिना होर कुछ भी नहीं है। भाव तन की है रोटी। तुसी आखोगे मैं की आख रहे हैं। पहले देखना पेगा रोटी दी अहमियत खासियत। तन रोटी तो बनया तुसी आखोगे ऐसा पढ़िया नहीं ऐसा किधरे सुनिया नहीं। गुरबाणी कहती है रखत बिंद कर निमया अगन उदर मजा। तन बनया लहू तो बिंद तो। फिर गुरबाणी खुलासा कर दी है मां की रखत पिता बिंदारा। मां दा लहू है पिता दा बिंद है। बिंद ते जिन पिंड किया अगन कुंड रहाया, बहुत सारियां पंक्तियां। प्रश्न पैदा होंदा है खून किवें बनता है, रोटी तो बिंद किवें बनता है, रोटी तो और किस तो बनता है। खून की है रोटी, बिंद की है रोटी, रखत बिंद कर निमया, ये तन निमया है बने है लहू तो बिंद तो। रखत बिंद कर निमया अगन उदर मड़ा, बिंद ते जिन पिंड किया अगन कुंड रहाया, दस मास माता उदर रखया, बाहर लागी माया, ये खून तो बने है बिंद तो बने है, खून ते बिंद रोटी तो बनता है, भोजन तो बनता है, तन बने है भोजन तो, तन बने है रोटी तो। अगर ये बनया रोटी तो है तो जीवेगा भी रोटी दे आसरे ते, बिना रोटी तो जीव ही नहीं सकता। तन नू जन्म दिता है भोजन ने, ते तन जीवदा भी भोजन दे आसरे ते, ये भी मैं अर्ज करा। गुरबाणी ने चार हस्तियां नू महान पूजनी आख्या, केड़ियां चार? भगत कबीर जी का बोल है, धन गोपाल धन गुरुदेव, हे गोपाल तू पूजन योग है, तू धनता दे योग है। फिर कहने धन गुरुदेव, हे गुरु तू भी धनता दे योग है, तेरे करके गोपाल दा पता चलता है, नहीं ते गोपाल दा पता भी ना चले। फिर कहने धन अनाद भूखे कवल टेके, हे अन्न हे रोटी तुम भी पूजन योग है, धनता दे योग है, पेट दे च पै जाए ते गुरु भी चंगा लगता है, रब भी चंगा लगता है, नहीं ते दोवे नहीं चंगे लगते। कबीर खुद कहते ने, भूखे भगत न कीजे ये माला अपनी लीजे, एले अपनी माला, भुखिया भजन बंदगी नहीं होनी। धन गोपाल धन गुरुदेव धन अनाद भूखे कवल टेके। फिर एक चौथा भी पूज योग दसदे ने भगत कबीर, धन ओए संत जिन ऐसी जाने, तिनको मिलबो सारंग पाने। वो संत भी पूजनीक ने जिन्ह ने इस असलियत नू समझे कि अन्न भी पूजन योग है, गुरु भी पूजन योग है, प्रभु भी पूजन योग है। तन रोटी है, ये बनिया रोटी तो है, ये जीवेगा भी रोटी दे आसरे ते। मैं एक दफा फिर दोहराना, बिंद ते जिन पिंड किया अगन कुंड रहा, रखत बिंद कर निमया, तन किवें बनदा है लहू तो बिंद तो, ते लहू ते बिंद किवें बनदा है, रोटी तो और किस तो बनदा है, भोजन तो। ये तन रोटी तो बने है, भोजन तो बना है, ये जीवेगा भी भोजन दे आसरे ते, बिना भोजन तो जीव ही नहीं सकता। जीवन भर मनुख नू जड़ी परबल चिंता होंदी है रिजक दी, रोटी दी, ये भी मैर्ज करते हैं, कशिश रोटी दी है। उहदा एक कारण भी है, पानी दी ते बारिश भी होंदी है, रोटियां दी बारिश नहीं होंदी। पानी दे ते दरिया भी चलते हैं, रोटियां दे दरिया नहीं चलते। पानी दे ते सरोवर भी होंदे ने, झीलां होंदियां ने, सागर है ਰੋਟੀਆਂ ਦੇ ਸਾਗਰ ਕੋਈ ਨਹੀਂ, ਰੋਟੀਆਂ ਦੇ ਸਰੋਵਰ ਕੋਈ ਨਹੀਂ, ਰੋਟੀ ਲੱਭਣੀ ਪੈਂਦੀ ਹੈ। ਹੋਰ ਵੀ ਸੁਣ ਲਓ, ਸਤਿਗੁਰ ਦੀ ਬਾਣੀ ਕਹਿੰਦੀ ਹੈ ਹਰ ਜਗ੍ਹਾ ਰੋਟੀ ਨਹੀਂ ਹੈ, ਜਿੱਥੇ ਰੋਟੀ ਹੈ ਉੱਥੇ ਜਾ ਕੇ ਲੱਭਣੀ ਪੈਂਦੀ ਹੈ। ਹਰ ਜਗ੍ਹਾ ਨਹੀਂ ਹੈ, ਹਰ ਜਗ੍ਹਾ ਮਨੁੱਖ ਦਾ ਰਿਜ਼ਕ ਨਹੀਂ ਪਿਆ, ਜਿੱਥੇ ਹੈ ਉੱਥੇ ਜਾ ਕੇ ਲੱਭਣਾ ਪੈਂਦਾ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ, ਜਿੱਥੇ ਰਿਜ਼ਕ ਪਿਆ ਜਿੱਥੇ ਰੋਟੀ ਪਈ ਹੈ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਾਹਾਂ ਖਾਣੇ, ਨਾਨਕਾ ਸੱਚ ਹੈ। ਮਹਾਰਾਜ ਕਹਿੰਦੇ ਨੇ ਇਹੀ ਇੱਕ ਸੱਚਾਈ ਹੈ, ਜਿੱਥੇ ਰਿਜ਼ਕ ਪਿਆ ਉੱਥੇ ਹੀ ਜਾ ਕੇ ਲੱਭਣਾ ਪੈਂਦਾ, ਖਾਣਾ ਪੈਂਦਾ, ਜਾਣਾ ਪੈਂਦਾ। ਕਿਰਤ ਕੀ ਬਾਂਦੀ ਜਗ ਫਿਰੇ ਚਿਤ ਬੰਧਨ ਅਧੀਰਾ, ਰਿਜ਼ਕ ਖਿੱਚੀ ਫਿਰਦਾ ਹੈ ਮਨੁੱਖ ਨੂੰ ਸਭ ਜਗ੍ਹਾ। ਮਨੁੱਖਤਾ ਦੀ ਸਾਰੀ ਭੱਜ ਦੌੜ, ਪੰਛੀਆਂ ਦੀ ਸਾਰੀ ਭੱਜ ਦੌੜ, ਪਸ਼ੂਆਂ ਦੀ ਸਾਰੀ ਭੱਜ ਦੌੜ ਰਿਜ਼ਕ। ਸਰੀਰ ਦਾ ਭਜਣਾ ਦੌੜਨਾ ਰਿਜ਼ਕ, ਰਿਜ਼ਕ ਭਜਾਈ ਫਿਰਦਾ, ਰੋਟੀ ਭਜਾਈ ਫਿਰਦੀ ਹੈ। ਮੈਨੂੰ ਫਿਰ ਕਹਿਣ ਦੇਣਾ, ਤਨ ਰੋਟੀ ਹੈ, ਹੋਰ ਕੁਛ ਵੀ ਨਹੀਂ ਹੈ। ਰਖਤ ਬਿੰਦ ਕਰ ਨਿਮਿਆ, ਇਹ ਖੂਨ ਤੇ ਬਿੰਦ ਤੋਂ ਪੈਦਾ ਹੋਇਆ। ਮਾਂ ਕੀ ਰਖਤ ਪਿਤਾ ਬਿੰਦਾਰਾ, ਮਾਂ ਦਾ ਲਹੂ ਪਿਤਾ ਦਾ ਬਿੰਦ ਕਿਵੇਂ ਬਣਿਆ? ਰੋਟੀ ਤੋਂ ਤਨ ਬਣਿਆ, ਰੋਟੀ ਤੋਂ ਇਹ ਜੀਵੇਗਾ ਰੋਟੀ ਦੇ ਆਸਰੇ ਤੇ। ਸਾਰੀ ਜ਼ਿੰਦਗੀ ਫਿਰ ਮਨੁੱਖ ਰੋਟੀ ਲੱਭਦਾ ਹੀ ਰਹਿੰਦਾ, ਰਿਜ਼ਕ ਹੀ ਲੱਭਦਾ। ਨੋਟਾਂ ਦੇ ਬੰਡਲ ਰੋਟੀਆਂ ਦੇ ਬੰਡਲ ਨੇ, ਹੋਰ ਕੁਛ ਵੀ ਨਹੀਂ ਹੈ। ਮੇਰੇ ਪੁੱਤਰ ਨੂੰ ਮਿਲਦੀ ਰਹੇ, ਪੋਤਰਿਆਂ ਨੂੰ ਮਿਲਦੀ ਰਹੇ, ਪੜਪੋਤਰਿਆਂ ਨੂੰ ਮਿਲਦੀ ਰਹੇ, ਰਿਜ਼ਕ ਦੀ ਚਿੰਤਾ, ਰੋਟੀਆਂ ਦੀ ਚਿੰਤਾ। ਤਜੂਰੀ ਵਿੱਚ ਸੋਨੇ ਚਾਂਦੀ ਦਾ ਇਕੱਠ, ਰੋਟੀਆਂ ਦਾ ਇਕੱਠ ਹੈ, ਭਵਿਸ਼ ਦੀਆਂ ਰੋਟੀਆਂ, ਅੱਜ ਦੀਆਂ ਨਹੀਂ, ਸੱਤਾਂ ਪੀੜ੍ਹੀਆਂ ਦੀਆਂ। ਚਿੰਤਾ ਰੋਟੀ ਦੀ, ਔਰ ਕੁਛ ਵੀ ਨਹੀਂ। ਭਾਵੇਂ ਸਤਿਪੁਰਸ਼ ਗੁਰਬਾਣੀ ਕਹਿੰਦੀ ਹੈ ਕੋਈ ਹੋਰ ਚਿੰਤਾ ਤੂੰ ਕਰਨੀ ਹੈ ਤੇ ਕਰ ਲੈ, ਰਿਜ਼ਕ ਦੀ ਚਿੰਤਾ ਨਾ ਕਰ। ਨਾ ਕਰ ਚਿੰਤ, ਚਿੰਤਾ ਹੈ ਕਰਤੇ। ਜਿਸਨੇ ਜੀਵਨ ਬਣਾਇਆ, ਜਗਤ ਬਣਾਇਆ, ਰਿਜ਼ਕ ਦੀ ਚਿੰਤਾ ਉਹ ਕਰੇਗਾ। ਤੂੰ ਉਦਮ ਤੇ ਕਰਨਾ, ਚਿੰਤਾ ਨਹੀਂ ਕਰਨੀ। ਰਿਜ਼ਕ ਲੱਭਣਾ ਤੇ ਹੈ, ਚਿੰਤਾ ਨਹੀਂ ਕਰਨੀ। ਨਾ ਕਰ ਚਿੰਤ, ਚਿੰਤਾ ਹੈ ਕਰਤੇ। ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ। ਦੇਖੋ, ਕਿਸੇ ਦੇ ਘਰ ਮਹਿਮਾਨ ਹੋਈਏ ਤੇ ਘਰ ਵਾਲੇ ਨੂੰ ਸਾਰੀ ਫਿਕਰ ਕਰਨੀ ਪੈਂਦੀ, ਕਿੱਥੇ ਠਹਿਰਾਉਣਾ, ਕੀ ਖਿਲਾਉਣਾ, ਕੀ ਪਿਲਾਉਣਾ, ਕਿਸ ਤਰ੍ਹਾਂ ਦਾ ਇਸ ਦਾ ਇੰਤਜ਼ਾਮ ਕਰਨਾ। ਇਹ ਸਾਰਾ ਬ੍ਰਹਿਮੰਡ ਪਰਮਾਤਮਾ ਦਾ ਘਰ ਹੈ, ਅਸੀਂ ਉਸਦੇ ਜੀਵ, ਉਹਨੂੰ ਫਿਕਰ ਹੈ, ਉਹਨੂੰ ਫਿਕਰ ਹੈ। ਉਹ ਸਾਡੀ ਚਿੰਤਾ ਦੇ ਚ ਹੈ, ਅਸੀਂ ਉਸਦਾ ਚਿੰਤਨ ਕਰੀਏ, ਬਸ ਇੰਨੀ ਗੱਲ ਹੈ। ਉਹਨੇ ਸਾਡੇ ਨਾਲ ਸੰਬੰਧ ਜੋੜਿਆ ਹੋਇਆ। ਸਿਰ ਸਿਰ ਰਿਜਕ ਸੰਭਾ ਹੇ ਠਾਕਰ, ਕਾਹੇ ਮਨ ਭਉ ਕਰਿਆ। ਬਿਲਕੁਲ ਚਿੰਤਾ ਕਰਦਾ ਹੈ। ਇਰਾਨੀ ਸੂਫੀ ਸੰਤ ਸਾਦੀ ਤੇ ਇਸ ਨੂੰ ਹੋਰ ਬੜੇ ਬਾਕਮਾਲ ਢੰਗ ਨਾਲ ਬਿਆਨ ਕਰਦਾ ਹੈ। ਕਹਿੰਦਾ ਗਮੇ ਰੋਜ਼ੀ ਮਾਖੁਰ, ਕੋਈ ਗਮ ਤੂੰ ਕਰਨਾ ਹੈ, ਚਿੰਤਾ ਕਰਨੀ ਹੈ, ਕਰ ਲੈ, ਪਰ ਰੋਟੀ ਦਾ ਗਮ ਨਾ ਕਰੀ, ਰਿਜ਼ਕ ਦਾ ਗਮ ਨਾ ਕਰ। ਗਮੇ ਰੋਜ਼ੀ ਮਖੁਰ, ਮਜ਼ਨ ਔਰ ਆ ਕੇ ਦਫ਼ਤਰ ਰਾ, ਕਿ ਪੇਸ਼ੇ ਅਸਤੇ ਫਲ ਏ ਜ਼ਦ, ਕਲ ਕੁਨਦ ਪਸਤਾਨੇ ਮਾਦਰ ਰਾ। ਸਾਦੀ ਕਹਿੰਦਾ, ਬੱਚੇ ਦਾ ਜਨਮ ਬਾਅਦ ਵਿੱਚ ਆਉਂਦਾ, ਮਾਂ ਦੇ ਅਸਣਾਂ ਵਿੱਚ ਰਿਜ਼ਕ ਦੁੱਧ ਪਹਿਲਾਂ ਹੀ ਬਣ ਜਾਂਦਾ ਕਿ ਪੇਸ਼ੇ ਅਸਤਿਫਲ ਏ ਜ਼ਦ ਤਿਫਲ ਕਹਿੰਦੇ ਨੇ ਬੱਚੇ ਦਾ ਕਿ ਪੇਸ਼ੇ ਅਸਤਿਫਲ ਏ ਜ਼ਦ ਕਲ ਕੁਨਦ ਪਸਤਾਨ ਏ ਮਾਦਰ ਰਾ ਮਾਂ ਦੇ ਪਸਤਾਨ ਵਿੱਚ ਮਾਂ ਦੇ ਅਸਣਾਂ ਵਿੱਚ ਦੁੱਧ ਪਹਿਲੇ ਬਣ ਜਾਂਦਾ ਬੱਚੇ ਦਾ ਜਨਮ ਬਾਅਦ ਵਿੱਚ ਆਉਂਦਾ ਇੱਥੋਂ ਤੂੰ ਸਿੱਖਿਆ ਕਿਉਂ ਨਹੀਂ ਲੈਂਦਾ ਰਿਜ਼ਕ ਪਹਿਲੇ ਹੈ ਜੀਵ ਬਾਅਦ ਵਿੱਚ ਹੈ ਜੀਵਨ ਬਾਅਦ ਵਿੱਚ ਹੈ ਗੁਰਬਾਣੀ ਫਿਰ ਇਸ ਤਰ੍ਹਾਂ ਬਿਆਨ ਕਰਦੀ ਹੈ ਪਹਿਲੇ ਦੇਤੇ ਰਿਜ਼ਕ ਸੰਭਾਹਾ ਪਾਛੇ ਦੇਤੇ ਜੰਤ ਉਪਾਹਾ ਰਿਜ਼ਕ ਪਹਿਲੇ ਪੈਦਾ ਹੁੰਦਾ ਹੈ ਜੰਤੂ ਬਾਅਦ ਵਿੱਚ ਪੈਦਾ ਹੁੰਦਾ ਜੀਵ ਬਾਅਦ ਵਿੱਚ ਪੈਦਾ ਹੁੰਦਾ ਗੁਰਬਾਣੀ ਪਹਿਲੇ ਦੇਤੇ ਰਿਜ਼ਕ ਸੰਭਾਹਾ ਪਾਛੇ ਦੇਤੇ ਜੰਤ ਉਪਾਹਾ ਮਨੁੱਖ ਨੂੰ ਇਸ ਤੇ ਭਰੋਸਾ ਨਹੀਂ ਆਉਂਦਾ ਇਸ ਗੱਲ ਤੇ ਭਰੋਸਾ ਨਾ ਕਰਨਾ ਮਾਨੋ ਪਰਮਾਤਮਾ ਤੇ ਭਰੋਸਾ ਨਹੀਂ ਹੈ ਔਰ ਵਾਕਈ ਪਰਮਾਤਮਾ ਤੇ ਭਰੋਸਾ ਨਹੀਂ ਪਤਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਕਹਿੰਦੇ ਨੇ ਜਾਂ ਕੇ ਰਿਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤੇ ਮਨ ਪ੍ਰਗਟਾਇਆ ਤਤਕਾਲ ਤਤ ਉਸੇ ਵਕਤ ਇਧਰ ਭਰੋਸਾ ਬੱਜ ਗਿਆ ਇਧਰ ਮਨੁੱਖ ਦੀ ਸਮਾਧੀ ਲੱਗ ਜਾਂਦੀ ਲੀਨ ਹੋ ਜਾਂਦਾ ਬ੍ਰਹਮ ਗਿਆਨ ਪ੍ਰਗਟ ਹੋ ਜਾਂਦਾ ਤਤ ਗਿਆਨ ਇਸ ਮਨ ਪ੍ਰਗਟਾਇਆ ਜਾਂ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਜਿੱਥੇ ਵਿਸ਼ਵਾਸ ਪੂਰਾ ਬੱਜ ਜਾਏ ਵਿਸ਼ਵਾਸ ਡੋਲਦਾ ਭਰੋਸਾ ਡੋਲਦਾ ਔਰ ਸਾਰੀ ਜ਼ਿੰਦਗੀ ਡੋਲਦਾ ਅਰਦਾਸ ਕਰਨਾ ਸਤਿਗੁਰੂ ਸਾਨੂੰ ਸਿਖਾਉਂਦੇ ਨੇ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਕੀ ਡੋਲਦਾ ਭਰੋਸਾ ਸਿਦਕ ਡੋਲਦਾ ਰੋਜ਼ ਰੋਜ਼ ਡੋਲਦਾ ਭਰੋਸਾ ਨਹੀਂ ਬੱਜਦਾ ਅੱਜ ਮਿਲਿਆ ਹੈ ਪਤਾ ਨਹੀਂ ਕੱਲ ਮਿਲਣਾ ਕਿ ਨਹੀਂ ਮੈਨੂੰ ਮਿਲਿਆ ਹੈ ਪਤਾ ਨਹੀਂ ਪੁੱਤਰਾਂ ਨੂੰ ਮਿਲਣਾ ਕਿ ਨਹੀਂ ਪੁੱਤਰਾਂ ਨੂੰ ਮਿਲਿਆ ਹੈ ਪਤਾ ਨਹੀਂ ਪੋਤਰਿਆਂ ਨੂੰ ਮਿਲਣਾ ਕਿ ਨਹੀਂ ਜ਼ਿੰਦਗੀ ਲੰਘ ਜਾਂਦੀ ਹੈ ਰਿਜ਼ਕ ਦੀ ਚਿੰਤਾ 'ਚ ਬਗੌਰ ਮੁਤਾਲਾ ਕਰਨਾ ਉਹਦਾ ਇੱਕ ਕਾਰਨ ਹੈ ਮਨੁੱਖ ਜੀਵਦਾ ਜੋ ਤਨ ਤੇ ਤਲ ਤੇ ਪਿਆ ਅਤੇ ਜੇ ਤਨ ਦੇ ਤਲ ਤੇ ਜੀ ਰਿਹਾ ਤੇ ਤਨ ਤੇ ਰੋਟੀ ਹੈ ਭੋਜਨ ਹੈ ਬਣਿਆ ਭੋਜਨ ਤੋਂ ਹੈ ਜੀਵੇਗਾ ਵੀ ਭੋਜਨ ਤੇ ਆਸ ਬਣਿਆ ਰੋਟੀ ਤੋਂ ਹੈ ਜ਼ਿੰਦਾ ਵੀ ਰਹੇਗਾ ਰੋਟੀ ਦੇ ਆਸਰੇ ਤੇ ਹੁਣ ਮੈਂ ਅਰਜ਼ ਕਰਾਂ ਇਹ ਮਨ ਰੋਟੀ ਤੋਂ ਨਹੀਂ ਬਣਿਆ ਇਹ ਜੀਵ ਆਤਮਾ ਰੋਟੀ ਤੋਂ ਨਹੀਂ ਬਣਿਆ ਇਹ ਸੰਸਾਰ ਦਾ ਹਿੱਸਾ ਨਹੀਂ ਹੈ ਇਹ ਤਨ ਰੋਟੀ ਤੋਂ ਬਣਿਆ ਸੰਸਾਰ ਦਾ ਹਿੱਸਾ ਇਹ ਠੀਕ ਹੈ ਕਿਉਂਕਿ ਪ੍ਰਭੂ ਨੇ ਹਰ ਮਨੁੱਖ ਦਾ ਰਿਜ਼ਕ ਉਹਦੇ ਕੋਲ ਨਹੀਂ ਬਣਾਇਆ ਲੱਭਣਾ ਪੈਂਦਾ ਇਸ ਵਾਸਤੇ ਮਨੁੱਖ ਨੇ ਬੜੇ ਉੱਦਮ ਤੇ ਉਪਰਾਲੇ ਕੀਤੇ ਨੇ ਔਰ ਇਸ ਤੋਂ ਬੜੀ ਤਾਮੀਰ ਹੋਈ ਹੈ ਸਾਰੀ ਤਾਮੀਰ ਸੰਸਾਰ ਵਿੱਚ ਮਨੁੱਖ ਕੋਲੋਂ ਕਰਵਾਈਏ ਦੋ ਰੋਟੀਆਂ ਨੇ ਇਹ ਵੀ ਮਹਿਲ ਸਕਦਾ ਰੇਲਾਂ ਨੇ ਮੋਟਰਾਂ ਨੇ ਗੱਡੀਆਂ ਨੇ ਸੜਕਾਂ ਨੇ ਮਹਿਲ ਨੇ ਮਾੜੀਆਂ ਨੇ ਫੈਕਟਰੀਆਂ ਨੇ ਕਾਰਖਾਨੇ ਨੇ ਮਸਲਾ ਤੇ ਦੋ ਰੋਟੀ ਦਾ ਔਰ ਹੈ ਕਿ ਸਾਰੀ ਭੱਜ ਦਾ ਜਿੱਥੇ ਮਨੁੱਖ ਹੈ ਉੱਥੇ ਹੀ ਰੋਟੀ ਆਉਂਦੀ ਫਿਰ ਮਨੁੱਖ ਨੇ ਕੁਛ ਵੀ ਨਹੀਂ ਕਰਨਾ ਸੀ ਰੋਟੀ ਲੱਭਣੀ ਪੈਂਦੀ ਹੈ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਏ ਪਰਮਾਤਮਾ ਨੇ ਸਾਰਿਆਂ ਦੇ ਦਾਣੇ ਖਿਲੇਰ ਰੱਖ ਦਿੱਤੇ ਨੇ ਲੱਭ ਆਪਣੇ ਦਾਣੇ ਲੱਭ ਲੈ ਆਪਣਾ ਚੋਗਾ ਲੱਭ ਆਪਣੇ ਪਸ਼ੂਆਂ ਦੇ ਦਾਣੇ ਵੀ ਖਿਲੇਰ ਦਿੱਤੇ ਨੇ ਪੰਛੀਆਂ ਦੇ ਵੀ ਖਿਲੇਰ ਦਿੱਤੇ ਲੱਭਦੇ ਫਿਰਦੇ ਨੇ ਪੰਛੀ ਲੱਭਦੇ ਫਿਰਦੇ ਨੇ ਪਸ਼ੂ ਲੱਭਦਾ ਫਿਰਦਾ ਮਨੁੱਖ ਦਾਣੇ ਹੀ ਲੱਭਦਾ ਫਿਰਦਾ ਔਰ ਕੀ ਲੱਭਦਾ ਫਿਰਦਾ ਜਹਾਂ ਦਾਣੇ ਕਿਉਂਕਿ ਜਿੱਥੇ ਹੈ ਉੱਥੇ ਦਾਣਾ ਨਹੀਂ ਹੈ ਉੱਥੇ ਰੋਟੀ ਨਹੀਂ ਹੈ ਜਹਾਂ ਦਾਣੇ ਜਿੱਥੇ ਦਾਣੇ ਪਏ ਨੇ ਜਿੱਥੇ ਰੋਟੀ ਪਈ ਹੈ। ਜਹਾਂ ਦਾਣੇ ਤਹਾਂ ਖਾਣੇ, ਕਦੀ ਬਗੌਰ ਮੁਤਾਲਾ ਕਰਨਾ, ਮਨੁੱਖ ਦਾ ਜਨਮ ਕਿੱਥੇ ਹੁੰਦਾ ਹੈ, ਜੀਵਦਾ ਕਿੱਥੇ ਹੈ, ਔਰ ਰਿਜ਼ਕ ਦੀ ਤਲਾਸ਼ ਕਿੱਥੇ ਕਿੱਥੇ ਕਰਦਾ। ਸਾਰੀ ਪੰਛੀਆਂ ਦੀ ਦੌੜ, ਸਾਰੇ ਪਸ਼ੂਆਂ ਦੀ ਦਿਨ ਭਰ ਦੌੜ, ਸਾਰੇ ਮਨੁੱਖਾਂ ਦੀ ਜੀਵਨ ਭਰ ਦੀ ਦੌੜ, ਮਸਲਾ ਰੋਟੀ ਦਾ ਔਰ ਕੁਛ ਵੀ ਨਹੀਂ ਹੈ, ਰਿਜ਼ਕ ਦਾ। ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਮਹਾਰਾਜ ਕਹਿੰਦੇ ਨੇ ਇਹ ਸੱਚਾਈ ਹੈ। ਤਨ ਬਣਿਆ ਰੋਟੀ ਤੋਂ ਹੈ, ਜੀਵੇਗਾ ਰੋਟੀ ਦੇ ਆਸਰੇ ਤੇ, ਮਨ ਰੋਟੀ ਤੋਂ ਨਹੀਂ ਬਣਿਆ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾ। ਕਹੋ ਕਬੀਰ ਇਹ ਰਾਮ ਕੀ ਅੰਸ਼, ਰੋਟੀ ਮਨ ਦੀ ਲੋੜ ਨਹੀਂ ਹੈ, ਭੋਜਨ ਜੀਵ ਆਤਮਾ ਦੀ ਲੋੜ ਨਹੀਂ ਹੈ, ਇਹ ਵੀ ਮੈਂ ਅਰਜ਼ ਕਰਦਾ। ਪਰ ਸਾਡਾ ਜੀਵਨ, ਜੀਵਨ ਚੇਤਨਾ ਤਨ ਨਾਲ ਇਤਨੀ ਸਮਿਲਿਤ ਹੋ ਗਈ ਹੈ, ਇਹਨੇ ਵੀ ਜੀਵਨ ਦਾ ਆਧਾਰ ਰੋਟੀ ਮੰਨ ਲਿਆ, ਭੋਜਨ ਮੰਨ ਲਿਆ। ਨਹੀਂ, ਤਨ ਭੋਜਨ ਹੈ, ਮਨ ਭੋਜਨ ਨਹੀਂ ਹੈ। ਦੂਸਰਾ, ਜੰਮਦਿਆਂ ਹੀ ਮਨੁੱਖੀ ਬੱਚੇ ਦੀਆਂ ਨਜ਼ਰਾਂ ਜੋ ਲੱਭਦੀਆਂ ਨੇ, ਯਕੀਨ ਜਾਣੋ ਰਿਜ਼ਕ ਹੀ ਲੱਭਦੀਆਂ ਨੇ, ਕੁਛ ਵੀ ਨਹੀਂ ਲੱਭਦੀ, ਰਿਜ਼ਕ ਲੱਭਦੀ। ਅਸਥਣ ਮੂੰਹ ਦੇ ਚ ਪੈ ਜਾਂਦਾ, ਖੁਸ਼ ਹੋ ਜਾਂਦਾ, ਪ੍ਰਸੰਨ ਹੋ ਜਾਂਦਾ, ਰਿਜ਼ਕ ਮਿਲ ਗਿਆ। ਅਜੇ ਉਸਦੇ ਹੱਥ ਰਿਜ਼ਕ ਕਮਾ ਨਹੀਂ ਸਕਦੇ, ਅਜੇ ਉਹਦੇ ਪੈਰ ਰਿਜ਼ਕ ਤੱਕ ਪਹੁੰਚ ਨਹੀਂ ਸਕਦੇ। ਤਾਂ ਕੁਦਰਤ ਨੇ ਨਿਯਮ ਬਣਾਇਆ, ਅਜੇ ਉਸਨੂੰ ਰਿਜ਼ਕ ਮਿਲਦਾ ਹੈ ਮਾਂ ਦੇ ਹੱਥਾਂ ਤੋਂ, ਅਜੇ ਉਸਨੂੰ ਰੋਜ਼ੀ ਮਿਲਦੀ ਹੈ ਮਾਂ ਤੋਂ। ਸਹਿਜੇ ਸਹਿਜੇ ਹੱਥ ਪੈਰ ਕੰਮ ਕਰਨਗੇ, ਰਿਜ਼ਕ ਲੱਭਣਾ ਪਏਗਾ, ਲੱਭਣਾ ਪਏਗਾ। ਔਰ ਰਿਜ਼ਕ ਹਰ ਜਗ੍ਹਾ ਨਹੀਂ ਪਿਆ, ਜਿੱਥੇ ਹੈ ਉੱਥੇ ਰਿਜ਼ਕ ਖਿੱਚ ਕੇ ਲੈ ਜਾਏਗਾ। ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਇਹ। ਮਨ ਨੇ ਤਨ ਦੀ ਸੰਗਤ ਕਰ ਲਈ ਹੈ, ਤਾਂ ਮਨ ਵੀ ਸਮਝਦਾ ਮੇਰੀ ਵੀ ਲੋੜ ਰੋਟੀ ਹੈ, ਕਤਈ ਨਹੀਂ, ਕਤਈ ਨਹੀਂ। ਪੇਟ ਭਰ ਜਾਂਦਾ, ਮਨ ਤੇ ਭਰਦਾ ਹੀ ਨਹੀਂ, ਤਨ ਤੇ ਤ੍ਰਿਪਤ ਹੋ ਜਾਂਦਾ। ਖਾਂਦੇ ਹਾਂ, ਦੋ ਰੋਟੀਆਂ ਨਹੀਂ, ਚਾਰ ਖਾ ਲਿਆਂਗੇ, ਛੇ ਖਾ ਲ, ਤ੍ਰਿਪਤ ਹੋ ਗਿਆ, ਮਨ ਤੇ ਤ੍ਰਿਪਤ ਹੁੰਦਾ। ਸੁਣਦੇ ਹੋਵੇ ਕੋਈ ਕਈਆਂ ਕੋਲ, ਔਰ ਕਈਆਂ ਨੇ ਮੈਨੂੰ ਕਿਹਾ, ਗਿਆਨੀ ਜੀ ਕੀ ਕਰੀਏ, ਪੇਟ ਤੇ ਭਰ ਗਿਆ, ਮਨ ਨਹੀਂ ਭਰਿਆ, ਸਵਾਦ ਹੈ, ਰਸ ਹੈ। ਹੁਣ ਤਨ ਦੀ ਲੋੜ ਤੇ ਹੈ ਨੇ, ਭੁੱਖ ਤੇ ਹੈ ਨੇ। ਤਨ ਦੀ ਲੋੜ ਨੂੰ ਮਨ ਨੇ ਆਪਣੀ ਲੋੜ ਬਣਾ ਲਿਆ, ਤਾਂ ਫਿਰ ਕੀ ਆਉਂਦਾ, ਖਾਈ ਜਾਂਦਾ, ਖਾਈ ਜਾਂਦਾ, ਮਨ ਦੀ ਭੁੱਖ ਤੇ ਮਿਟਦੀ ਨਹੀਂ, ਨਹੀਂ ਮਿਟਦੀ। ਬਹੁਤ ਸਾਰੇ ਮੁਲਕਾਂ ਦਾ ਅੱਜ ਮਸਲਾ ਹੋ ਗਿਆ ਓਵਰ ਈਟਿੰਗ, ਜ਼ਰੂਰਤ ਤੋਂ ਜ਼ਿਆਦਾ ਖਾਣਾ, ਮਸਲਾ ਖੜਾ ਹੋ ਗਿਆ। ਔਰ ਸਾਡੇ ਦੇਸ਼ ਦੇ ਆਯੁਰਵੇਦ ਆਚਾਰੀਆ ਇੰਜ ਕਿਹਾ ਕਰਦੇ ਸਨ, ਆਹਾਰ ਰੋਗ ਆਹਾਰ ਚਿਕਿਤਸਾ, ਖਾਣਾ ਪੀਣਾ ਰੋਗ ਹੈ, ਖਾਣਾ ਪੀਣਾ ਅੰਮ੍ਰਿਤ ਹੈ, ਖਾਣਾ ਪੀਣਾ ਜ਼ਹਿਰ ਹੈ, ਖਾਣਾ ਪੀਣਾ ਦਾਰੂ ਹੈ। ਕਿਉਂ ਐਸਾ ਕਿਉਂ ਕਹਿ ਦਿੱਤਾ, ਭੁੱਖ ਹੈ, ਖਾਣਾ ਪੀਣਾ ਅੰਮ੍ਰਿਤ ਹੈ, ਇੱਕ ਇੱਕ ਬੁਰਕੀ ਅੰਮ੍ਰਿਤ ਹੈ, ਸਰੀਰ ਦੀ ਲੋੜਾਂ ਨੂੰ ਪੂਰਾ ਕਰੇਗੀ। ਭੁੱਖ ਨਹੀਂ ਹੈ, ਹੁਣ ਇੱਕ ਇੱਕ ਬੁਰਕੀ ਜ਼ਹਿਰ ਹੈ, ਰੋਗ ਹੈ। ਇਸ ਵਾਸਤੇ ਵੈਦ ਧਨੰਤਰ ਐਲਾਨੀਆਂ ਕਹਿੰਦੇ ਸਨ, ਹੋਰ ਰੋਗਾਂ ਦਾ ਕੋਈ ਕਾਰਨ ਨਹੀਂ, 90% ਆਹਾਰ ਰੋਗ ਖਾਣੇ ਪੀਣੇ ਤੋਂ ਰੋਗ ਪੈਦਾ ਹੁੰਦਾ। ਆਹਾਰ ਰੋਗ, ਆਹਾਰ ਚਿਕਿਤਸਾ, ਆਹਾਰ ਦਾਰੂ, ਆਹਾਰ ਹੀ ਔਸ਼ਧੀ ਹੈ। ਖਾਣਾ ਪੀਣਾ ਔਸ਼ਧੀ ਹੈ, ਖਾਣਾ ਪੀਣਾ ਰੋਗ ਹੈ। ਕਿਹੜਾ ਖਾਣਾ ਪੀਣਾ ਰੋਗ ਹੈ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਐਸਾ ਫਰਮਾਨ ਕੀਤਾ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾ ਦੇ ਤਨ ਪੀੜੀਏ, ਮਨ ਮੇ ਚਲੇ ਵਿਕਾਰ। ਇਸ ਹੋਰ ਦੇ ਕੀ ਅਰਥ ਕਰੋਗੇ? ਨਿਕੰਮੇ ਚੱਕਰਾਂ ਚ ਨਾ ਪੈ ਜਾਣਾ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਭੁੱਖ ਤੇ ਹੈ ਨਹੀਂ, ਹੋਰ ਹੁਣ ਹੋਰ ਖਾਈ ਜਾਂਦਾ, ਭੁੱਖ ਤੇ ਹੈ ਨਹੀਂ। ਦੋ ਰੋਟੀਆਂ ਨਾਲ ਪੂਰਤੀ ਹੋ ਗਈ। ਗੁਰਬਾਣੀ ਗ੍ਰਾਮਰ ਦੇ ਮੁਤਾਬਕ ਇਹੀ ਅਰਥ ਨੇ। ਮਨ ਮਤ ਨਾਲ ਕੋਈ ਅਰਥ ਕਰੇ ਤੇ ਕਰਦਾ ਫਿਰ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਭੁੱਖ ਤੇ ਹੈ ਨਹੀਂ, ਖਾ ਰਿਹਾ ਇੱਕ ਇੱਕ ਬੁਰਕੀ ਰੋਗ ਹੋਵੇਗੀ, ਇੱਕ ਇੱਕ ਬੁਰਕੀ ਜ਼ਹਿਰ ਬਣੇਗੀ, ਇੱਕ ਬੁਰਕੀ ਸਰੀਰ ਵਿੱਚ ਅਨਰਥ ਪੈਦਾ ਕਰੇਗੀ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾ ਦੇ ਤਨ ਪੀੜੀਏ, ਮਨ ਮੇ ਚਲੇ ਵਿਕਾਰ। ਜ਼ਰੂਰਤ ਤੋਂ ਖਾਧਾ ਹੋਇਆ ਤਨ ਨੂੰ ਰੋਗੀ ਬਣਾਏਗਾ, ਮਨ ਨੂੰ ਵਿਕਾਰੀ ਬਣਾਏਗਾ, ਸ਼ਕਤੀ ਅਦਕ ਬਣੇਗੀ, ਉਹਦੀ ਲੋੜ ਨਹੀਂ। ਤੋ ਮੈਂ ਅਰਜ਼ ਕਰਾਂ, ਤਨ ਭੋਜਨ ਹੈ, ਮਨ ਭੋਜਨ ਨਹੀਂ ਹੈ। ਪਰ ਭੁਲੇਖੇ ਕਰਕੇ ਤਨ ਦੀਆਂ ਲੋੜਾਂ ਨੂੰ ਮਨ ਨੇ ਆਪਣੀ ਲੋੜ ਸਮਝ ਲਏ, ਤਾਂ ਉਹਦੇ ਨਾਲ ਕੀ ਆਉਂਦਾ? ਤਨ ਤੇ ਲੋੜਾਂ ਦੇ ਤਲ ਤੇ ਸੀਮਤ ਰਹਿੰਦਾ, ਤਨ ਦੀਆਂ ਲੋੜਾਂ ਮਨ ਦੇ ਤਲ ਤੇ ਲੋਭ ਬਣ ਜਾਂਦੀਆਂ। ਲੋਭ ਮਨ ਦੇ ਚ ਆਉਂਦਾ, ਤਨ ਦੇ ਚ ਨਹੀਂ ਆਉਂਦਾ। ਤਨ ਤੇ ਤ੍ਰਿਪਤ ਹੋ ਜਾਂਦਾ, ਭੁੱਖ ਮਿਟ ਗਈ, ਤਨ ਤੇ ਸਾਫ਼ ਕਹਿ ਦਿੰਦਾ ਨਹੀਂ ਲੋੜ ਹੁਣ ਮੈਨੂੰ। ਔਰ ਸਾਰੀਆਂ ਹੀ ਤਨ ਦੀਆਂ ਲੋੜਾਂ ਬਿਲਕੁਲ ਸੀਮਤ ਨੇ, ਲੋਭ ਸੀਮਤ ਨਹੀਂ, ਭੁੱਖੀ ਨਹੀਂ ਸੀਮਤ। ਮਨੁੱਖ ਲੋੜਾਂ ਕਰਕੇ ਬੇਈਮਾਨ ਨਹੀਂ ਆਉਂਦਾ, ਲੋਭ ਕਰਕੇ ਆਉਂਦਾ। ਮਨੁੱਖ ਲੋੜਾਂ ਕਰਕੇ ਭ੍ਰਸ਼ਟ ਨਹੀਂ ਆਉਂਦਾ, ਲੋਭ ਕਰਕੇ ਆਉਂਦਾ। ਮਨੁੱਖ ਲੋੜਾਂ ਕਰਕੇ ਧੋਖੇਬਾਜ਼ ਨਹੀਂ ਬਣਦਾ, ਲੋਭ ਕਰਕੇ ਬਣਦਾ। ਮਨੁੱਖ ਲੋੜਾਂ ਕਰਕੇ ਪਾਪੀ ਨਹੀਂ ਬਣਦਾ, ਲੋਭ ਕਰਕੇ ਬਣਦਾ। ਕਬੀਰ, ਜਹਾਂ ਲੋਭ ਤਾਂ ਪਾਪ ਹੈ। ਲੋਭ ਜਿੱਥੇ ਉੱਥੇ ਤੇ ਪਾਪ ਹੋਏਗਾ। ਲੱਭ ਪਾਪ ਦੋਏ ਰਾਜਾ ਮਹਿਤਾ, ਕੂੜ ਹੋਆ ਸਿਕਦਾਸ। ਅਗਰ ਲੋਭ ਰਾਜਾ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਪਾਪ ਵਜ਼ੀਰ ਆਜ਼ਮ ਹੈ, ਉਸਦਾ ਨਾਲ ਹੀ ਰਹੇਗਾ। ਲੱਭ ਤੇ ਪਾਪ ਦੋਵੇਂ ਇਕੱਠੇ ਰਹਿਣਗੇ, ਲੋਭ ਤੇ ਪਾਪ ਦੋਵੇਂ ਇਕੱਠੇ ਰਹਿਣਗੇ। ਮੈਂ ਫਿਰ ਅਰਜ਼ ਕਰਾਂ, ਲੋੜਾਂ ਕਰਕੇ ਮਨੁੱਖ ਭ੍ਰਸ਼ਟ ਨਹੀਂ ਆਉਂਦਾ, ਲੋਭ ਕਰਕੇ ਆਉਂਦਾ। ਲੋੜਾਂ ਦੀ ਤੇ ਸੀਮਾ ਹੈ, ਕਿਤਨੀਆਂ ਲੋੜਾਂ ਨੇ, ਬਿਲਕੁਲ ਸੀਮਤ ਨੇ, ਲੋਭ ਦੀ ਕੋਈ ਸੀਮਾ ਨਹੀਂ। ਅਰਬਾਂ ਖਰਬਾਂ ਦੀ ਧਨ ਸੰਪਦਾ ਜਮ੍ਹਾਂ ਹੋ ਜਾਏ ਤਾਂ ਵੀ ਲੋਭ ਸ਼ਾਂਤ ਨਹੀਂ ਆਉਂਦਾ, ਲੋਭ ਦੀ ਕੋਈ ਸੀਮਾ ਹੀ ਨਹੀਂ। ਇਸ ਵਾਸਤੇ ਇੰਜ ਕਹਿ ਦਈਏ, ਲੱਖਾਂ ਪਤੀ ਵੀ ਮੰਗਤਾ ਹੈ ਭੁੱਖਾ ਹੈ ਭਿਖਾਰੀ ਹੈ, ਕਰੋੜਾਂ ਪਤੀ ਵੀ ਮੰਗਤਾ ਹੈ ਭੁੱਖਾ ਭਿਖਾਰੀ ਹੈ, ਅਰਬਾਂ ਪਤੀ ਵੀ ਨੰਗਾ ਹੈ ਭੁੱਖਾ ਹੈ ਭਿਖਾਰੀ ਹੈ। ਬਲਕਿ ਸਤਿਗੁਰੂ ਕਹਿੰਦੇ ਨੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਹੈ, ਸਾਰੀ ਸ੍ਰਿਸ਼ਟੀ ਦਾ ਵੀ ਰਾਜਾ ਬਣ ਜਾਏ ਦੁਖੀ ਦਾ ਦੁਖੀ ਰਹੇ। ਕਾਰਨ, ਸਰੀਰ ਦੀਆਂ ਲੋੜਾਂ ਨੂੰ ਜਦ ਮਨ ਨੇ ਲੋਭ ਬਣਾ ਲਿਆ, ਲੋਭ ਦੀ ਕੋਈ ਸੀਮਾ ਨਹੀਂ, ਕੋਈ ਸੀਮਾ ਨਹੀਂ। ਗੁਰਬਾਣੀ ਸਮਝਾਉਂਦੀ ਹੈ, ਮਨ ਤੇਰੀ ਲੋੜ ਕੁਛ ਹੋਰ ਹੈ, ਤੂੰ ਤਨ ਦੀ ਸੰਗਤ ਕਰਕੇ ਤਨ ਦੀਆਂ ਲੋੜਾਂ ਨੂੰ ਆਪਣੀਆਂ ਲੋੜਾਂ ਸਮਝ ਬੈਠਾ ਹੈ। ਤਨ ਤੇ ਬਣਿਆ ਰੋਟੀ ਤੋਂ ਭੋਜਨ ਤੋਂ, ਠੀਕ ਹੈ, ਤੂੰ ਰੋਟੀ ਤੋਂ ਨਹੀਂ ਬਣਿਆ, ਫਿਰ ਤੂੰ ਕਿਸ ਤੋਂ ਬਣਿਆ? ਕਹੋ ਕਬੀਰ ਇਹ ਰਾਮ ਕੀ ਅੰਸ਼, ਤੂੰ ਤੇ ਰਾਮ ਦੀ ਅੰਸ਼ ਹੈ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਹੁਣ ਮੈਂ ਇਸਦਾ ਦੂਸਰਾ ਪਹਿਲੂ ਬਿਆਨ ਕਰਾਂ। ਜਨਮ ਤੋਂ ਹੀ ਤਨ ਦੇ ਅੰਦਰ ਭੋਜਨ ਦੀ ਭੁੱਖ ਹੈ, ਜਨਮ ਤੋਂ ਮਨ ਦੇ ਅੰਦਰ ਭਜਨ ਦੀ ਭੁੱਖ ਨਹੀਂ ਹੈ। ਇਹ ਕਥਾ ਤਨ ਵਾਸਤੇ ਨਹੀਂ, ਇਹਦੇ ਨਾਲ ਕੋਈ ਪੇਟ ਨਹੀਂ ਭਰਨਾ। ਅਗਰ ਪੇਟ ਭਰ ਸਕਦਾ ਤਾਂ ਫਿਰ ਲੰਗਰ ਪਾਣੀ ਦੀ ਕੋਈ ਲੋੜ ਹੀ ਨਹੀਂ। ਇਸ ਕੀਰਤਨ ਨਾਲ ਤਨ ਦੀਆਂ ਲੋੜਾਂ ਦੀ ਪੂਰਤੀ ਨਹੀਂ ਆਉਂਦੀ। ਵਾਹਿਗੁਰੂ ਵਾਹਿਗੁਰੂ ਦਾ ਜਪ ਕੋਈ ਤਨ ਦੀਆਂ ਲੋੜਾਂ ਨੂੰ ਪੂਰਾ ਨਹੀਂ ਕਰਦਾ, ਇਸ ਚੱਕਰ 'ਚ ਨਾ ਪੈਣਾ। ਇਹ ਮਨ ਵਾਸਤੇ, ਇਹ ਮਨ ਵਾਸਤੇ। ਭੋਜਨ ਮੇਰੇ ਸਾਹਮਣੇ ਪਿਆ ਪਰ ਭੋਜਨ ਨਾਲ ਮੈਂ ਆਪਣਾ ਤਨ ਨਾ ਜੋੜਾਂ, ਭਾਵ ਬੁਰਕੀ ਨੂੰ ਮੂੰਹ 'ਚ ਨਾ ਪਾਵਾਂ, ਮੇਰੀ ਭੁੱਖ ਨਹੀਂ ਮਿਟੇਗੀ। ਕੀਰਤਨ ਮੇਰੇ ਸਾਹਮਣੇ ਹੋ ਰਿਹਾ, ਪਾਠ ਮੈਂ ਕਰ ਰਿਹਾ ਪਰ ਮੈਂ ਇਸ ਨਾਲ ਆਪਣਾ ਮਨ ਨਹੀਂ ਜੋੜਦਾ। ਯਕੀਨ ਜਾਣੋ, ਬਾਣੀ ਪੜ੍ਹਦਿਆਂ ਹੋਇਆਂ ਵੀ ਮਨ ਰੋਂਦਾ ਪਿੱਟਦਾ ਰਹੇਗਾ, ਦੁਖੀ ਰਹੇਗਾ, ਸੰਤਾਪ ਗ੍ਰਸਤ ਰਹੇਗਾ, ਚਿੰਤਾ ਤੁਰ ਰਹੇਗਾ, ਸੋਗੀ ਰਹੇਗਾ, ਭਾਵੇਂ ਸਾਰਾ ਦਿਨ ਪੜ੍ਹਦਾ ਰਹੇ ਬਾਣੀ। ਕਹਿੰਦੇ ਨੇ, ਮੈਨੂੰ ਮਿਲਦੇ ਨੇ ਕਈ, ਅੱਜ ਅਸੀਂ 4 ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ। ਮੈਂ ਕਿਹਾ, ਤੇਰਾ ਚਿਹਰਾ ਤੇ ਦੱਸਦਾ ਪਿਆ ਇੱਕ ਪੰਕਤੀ ਵੀ ਨਹੀਂ ਤੇਰੇ ਮਨ ਨੇ ਸੁਣੀ। ਉਸੇ ਤਰ੍ਹਾਂ ਹੀ ਸੋਗ ਦੇ ਚੈਂ, ਚਿੰਤਾ ਦੇ ਚੈਂ, ਹੰਕਾਰ ਦੇ ਚੈਂ, ਵਿਕਾਰ ਦੇ ਚੈਂ, ਕੁਛ ਵੀ ਨਹੀਂ, ਕੁਛ ਵੀ ਨਹੀਂ। 36 ਪ੍ਰਕਾਰ ਦਾ ਭੋਜਨ ਮੇਰੇ ਸਾਹਮਣੇ ਪਿਆ, ਮੈਂ ਬੁਰਕੀ ਮੂੰਹ 'ਚ ਨਹੀਂ ਪਾਈ। ਚਲੋ ਮੂੰਹ 'ਚ ਵੀ ਪਾ ਲਈ ਹੈ, ਸਵਾਦ ਆ ਗਿਆ ਸਰ, ਪਰ ਮੈਂ ਥੱਲੇ ਨਹੀਂ ਕੀਤੀ, ਕੰਠ ਤੋਂ ਥੱਲੇ ਨਹੀਂ ਕੀਤੀ। ਭੁੱਖ ਨਹੀਂ ਮਿਟੇਗੀ, ਭੁੱਖ ਨਹੀਂ ਮਿਟੇਗੀ। ਇੱਕ ਇੱਕ ਬੁਰਕੀ ਅੰਦਰ ਜਾਏਗੀ, ਭੁੱਖ ਬਾਹਰ ਆਏਗਾ। ਮਨ ਦੀ ਭੁੱਖ ਇਹ ਭੋਜਨ ਨਹੀਂ ਹੈ। ਜਨਮ ਤੋਂ ਤਨ ਦੇ ਅੰਦਰ ਰੋਟੀ ਦੀ ਭੁੱਖ ਹੈ, ਭੋਜਨ ਦੀ ਭੁੱਖ ਹੈ। ਜਨਮ ਤੋਂ ਸਰੀਰ ਦੇ ਨਾਲ ਮਨ ਦੇ 'ਚ ਭਜਨ ਦੀ ਭੁੱਖ ਨਹੀਂ ਹੈ, ਇਤਨੀ ਮਰਜ਼ ਕਰਾਂ ਨਹੀਂ ਹੈ। ਵਿਦਵਾਨ ਇੰਝ ਵੀ ਕਹਿੰਦੇ ਨੇ, ਜਿਹਦੇ ਅੰਦਰ ਹਰ ਵਕਤ ਭੋਜਨ ਦੀ ਭੁੱਖ ਹੈ, ਭੁੱਖ ਤੋਂ ਮੁਰਾਦ ਹੈ ਭਿਖਾਰੀ, ਹਰ ਵਕਤ ਮਨੁੱਖ ਭਿਖਾਰੀ ਹੈ, ਪਰ ਕਿਸੇ ਮਨ ਦੇ ਅੰਦਰ ਭਜਨ ਦੀ ਭੁੱਖ ਪੈਦਾ ਹੋ ਜਾਏ, ਸਿਰਫ ਭੁੱਖ, ਬਾਦਸ਼ਾਹਾਂ ਦਾ ਬਾਦਸ਼ਾਹ ਹੋ ਜਾਂਦਾ ਹੈ, ਸ਼ਹਿਨ ਸ਼ਾਹਾਂ ਦਾ ਸ਼ਹਿਨ ਸ਼ਾਹ ਹੋ ਜਾਂਦਾ ਹੈ। ਇਹਨੂੰ ਮੈਂ ਦੂਜੇ ਨੁਕਤੇ ਨਾਲ ਬਿਆਨ ਕਰਾਂ। ਸੰਸਾਰ ਦੇ ਮਾਰਗ ਤੇ ਚੱਲ ਕੇ ਬਹੁਤ ਕੁਛ ਪ੍ਰਾਪਤ ਹੋ ਵੀ ਜਾਏ, ਅਖੀਰ ਦੇ 'ਚ ਪਤਾ ਚੱਲਦਾ ਕੱਖ ਨਹੀਂ ਮਿਲੇ, ਕੁਛ ਵੀ ਨਹੀਂ, ਹੱਥ ਖਾਲੀ ਨੇ। ਨਿਰੰਕਾਰ ਦੇ ਮਾਰਗ ਤੇ ਚੱਲ ਕੇ, ਧਰਮ ਦੇ ਮਾਰਗ ਤੇ ਚੱਲ ਕੇ ਜੇ ਕੁਛ ਨਹੀਂ ਵੀ ਪ੍ਰਾਪਤ ਹੋਇਆ, ਬਹੁਤ ਕੁਛ ਪ੍ਰਾਪਤ ਹੋ ਜਾਂਦਾ। ਨਹੀਂ ਪਰਮਾਤਮਾ ਮਿਲਿਆ, ਪਰਮਾਤਮਾ ਦੀ ਪਿਆਸ ਮਿਲ ਗਈ, ਉਹਦੀ ਤੜਪ ਮਿਲ ਗਈ, ਉਹਦੀ ਭੁੱਖ ਮਿਲ ਗਈ। ਭਗਤਾਂ ਨੇ ਇਸ 'ਤੇ ਵੀ ਸ਼ੁਕਰਾਨਾ ਕੀਤਾ। ਪਤਾ ਹੈ ਕਿਉਂ? ਕਿਸੇ ਮਨੁੱਖ ਨੂੰ ਭੁੱਖ ਹੀ ਨਾ ਲੱਗੇ ਭੋਜਨ ਦੀ ਤਨ ਦੇ ਤਲ 'ਤੇ, ਤਾਂ ਆਯੁਰਵੇਦ ਆਚਾਰੀਆ ਕਹਿੰਦੇ ਨੇ ਤਨ ਰੋਗੀ ਹੈ, ਰੋਗੀ ਬਿਮਾਰ। 104 ਡਿਗਰੀ ਦਾ ਬੁਖਾਰ ਚੜ੍ਹਿਆ ਹੋਇਆ, 36 ਪ੍ਰਕਾਰ ਦਾ ਭੋਜਨ ਪਰੋਸ ਕੇ ਉਸਦੇ ਅੱਗੋਂ ਰੱਖਿਆ, ਕਹਿੰਦਾ ਨਹੀਂ ਮੈਨੂੰ ਭੁੱਖ ਨਹੀਂ ਹੈ। ਅਗਲੇ ਕਹਿੰਦੇ, 4 ਦਿਨ ਦਾ ਤੂੰ ਕੁਝ ਖਾਧਾ ਨਹੀਂ, ਮੰਜੇ 'ਤੇ ਪਿਆ, ਖਾ, ਕਮਜ਼ੋਰ ਹੁੰਦਾ ਜਾ ਰਿਹਾ। ਵੈਦ ਕਹਿੰਦੇ ਨੇ ਖਾ, ਕਹਿੰਦਾ ਭੁੱਖ ਨਹੀਂ ਹੈ। ਇਤਨਾ ਜ਼ੋਰ ਦਾ ਤਾਪ ਉਹਨੇ ਭੁੱਖ ਨੂੰ ਮਾਰ ਦਿੱਤਾ, ਭੁੱਖ ਦੇ ਤਾਪ ਨੂੰ ਦਬਾ ਦਿੱਤਾ। ਫਿਰ ਜਦ ਉਸ ਨੂੰ ਪ੍ਰੇਰਦਿਆਂ ਨਹੀਂ ਖਾ, ਨਹੀਂ ਤੇ ਸਰੀਰ ਨਿਡਾਲ ਹੋਵੇਗਾ, ਕਮਜ਼ੋਰ ਹੋਵੇਗਾ, ਉਹ ਖਾਂਦਾ ਹੈ, ਕਹਿੰਦਾ ਸਵਾਦ ਨਹੀਂ। ਆਪਦੀ ਗਿਆਤਲੀ ਅਰਜ਼ ਕਰਾਂ, ਆਯੁਰਵੇਦ ਆਚਾਰੀਆ ਕਹਿੰਦੇ ਸਾਰੀ ਜ਼ਬਾਨ ਸਵਾਦ ਨਹੀਂ ਮਾਣਦੀ, ਕੋਈ ਥੋੜ੍ਹੇ ਜਿਹਾ ਤੰਤੂ ਨੇ ਜ਼ਬਾਨ ਦੇ 'ਚ, ਉਹ ਰਸ ਲੈਂਦੇ ਨੇ। ਉਹ ਬਾਰੀਕ ਤੰਤੂ ਜ਼ੋਰ ਦੇ ਬੁਖਾਰ ਕਰਕੇ ਕਮਜ਼ੋਰ ਹੋ ਜਾਂਦੇ ਨੇ, ਸ਼ਿਥਲ ਹੋ ਜਾਂਦੇ, ਰਸ ਲੈਣ ਦੀ ਉਹਨਾਂ 'ਚ ਸਮਰੱਥਾ ਨਹੀਂ ਰਹਿ ਜਾਂਦੀ, ਕੰਮ ਨਹੀਂ ਕਰਦੇ। ਤੂੰ ਬੰਦੇ ਨੂੰ ਭੋਜਨ ਦਾ ਸਵਾਦ ਨਹੀਂ ਆਉਂਦਾ, ਜਦਕਿ ਹੈ ਸਵਾਦ ਹੀ। ਜੋ ਤੰਤੂ ਸਵਾਦ ਮਾਣ ਸਕਦੇ ਨੇ ਉਹ ਰੋਗੀ ਹੋ ਗਏ ਨੇ, ਰੋਗ ਕਰਕੇ ਕਮਜ਼ੋਰ ਹੋ ਗਏ ਨੇ, ਸ਼ਿਥਲ ਹੋ ਗਏ ਨੇ, ਸਵਾਦ ਨਹੀਂ ਆਉਂਦਾ। ਕਹਿੰਦਾ ਸਵਾਦ ਨਹੀਂ ਹੈ, ਭੁੱਖ ਦਾ ਨਾ ਲੱਗਣਾ ਤੇ ਸਵਾਦ ਦਾ ਨਾ ਆਉਣਾ ਇਸ ਗੱਲ ਦੀ ਪਹਿਚਾਣ ਹੈ ਤਨ ਰੋਗੀ ਬਿਮਾਰ ਹੈ। ਹੁਣ ਦੂਸਰਾ ਪਹਿਲੋ, ਜਿਸ ਮਨ ਦੇ ਅੰਦਰ ਭਜਨ ਦੀ ਭੁੱਖ ਨਹੀਂ ਹੈ, ਨਾਮ ਦੀ ਭੁੱਖ ਨਹੀਂ ਹੈ, ਮਨ ਰੋਗੀ ਹੈ, ਰੋਗੀ ਹੈ। ਐਸੇ ਰੋਗੀਆਂ ਦੀ ਤਾਦਾਦ ਬਹੁਤ ਥੋੜ੍ਹੀ ਹੈ ਜਿਨ੍ਹਾਂ ਨੂੰ ਭੋਜਨ ਦੀ ਭੁੱਖ ਨਹੀਂ ਲੱਗਦੀ। ਐਸੇ ਰੋਗੀਆਂ ਨਾਲ ਸਾਰਾ ਸੰਸਾਰ ਭਰਿਆ ਪਿਆ ਜਿਨ੍ਹਾਂ ਨੂੰ ਭਜਨ ਦੀ ਭੁੱਖ ਲੱਗਦੀ ਨਹੀਂ, ਲੱਗਦੀ ਨਹੀਂ। ਕਿਧਰੇ ਇੱਕ ਦਿਨ ਰੋਟੀ ਨਹੀਂ ਖਾਧੀ, ਸਹੁੰਆਂ ਨੂੰ ਦੱਸਦਾ ਫਿਰਦਾ, ਅੱਜ ਤਾਂ ਮੈਂ ਰੋਟੀ ਖਾਣ ਦੀ ਵਿਹਲ ਨਹੀਂ ਮਿਲੀ, ਨਹੀਂ ਖਾਧੀ, ਅੱਜ ਤਾਂ ਭੁੱਖੇ ਰਹਿ ਗਏ। ਘਰ ਵਾਲੇ ਵੀ ਚਿੰਤਾ ਕਰਦੇ ਨੇ, ਮਹੀਨਾ ਮਹੀਨਾ ਨਿਤਨੇਮ ਨਹੀਂ ਕੀਤਾ, ਗੁਰਦੁਆਰੇ ਨਹੀਂ ਆਇਆ, ਜਪ ਨਹੀਂ ਕੀਤਾ। ਨਾ ਘਰ ਵਾਲਿਆਂ ਨੂੰ ਅਫਸੋਸ, ਨਾ ਇਹਨੂੰ ਅਫਸੋਸ, ਕਿਉਂ? ਨਾ ਘਰ ਵਾਲਿਆਂ ਨੂੰ ਭੁੱਖ ਲੱਗਦੀ ਹੈ ਭਜਨ ਦੀ, ਨਾ ਇਸ ਨੂੰ ਲੱਗਦੀ। ਘਰ ਵਾਲੇ ਵੀ ਰੋਗੀ, ਇਹ ਵੀ ਰੋਗੀ। ਐਸੇ ਰੋਗੀਆਂ ਦੀ ਤਾਦਾਦ ਬਹੁਤ ਥੋੜ੍ਹੀ ਹੈ, ਬਹੁਤ ਥੋੜ੍ਹੀ ਹੈ ਜਿਨ੍ਹਾਂ ਨੂੰ ਭੋਜਨ ਦੀ ਭੁੱਖ ਨਹੀਂ ਲੱਗਦੀ। ਐਸੇ ਰੋਗੀਆਂ ਨਾਲ ਸਾਰਾ ਸੰਸਾਰ ਭਰਿਆ ਪਿਆ ਜਿਨ੍ਹਾਂ ਨੂੰ ਭਜਨ ਦੀ ਭੁੱਖ ਲੱਗਦੀ ਨਹੀਂ। ਮਹਾਰਾਜ ਕਹਿੰਦੇ ਸਾਰੇ ਹੀ ਰੋਗੀ ਨੇ, ਜੋ ਜੋ ਦੀਸੇ ਸੋ ਸੋ ਰੋਗੀ। ਅਤੇ ਰੋਗੀ ਦੀ ਪਹਿਚਾਣ ਕੀ ਹੋਵੇਗੀ? ਖੁਦ ਫੈਸਲਾ ਕਰ ਲੈਣਾ। ਇਹਨੂੰ ਸਾਦੀ ਕਹਿੰਦੇ ਨੇ, ਤੂੰ ਖੁਦ ਬਾ ਮੁਨਸਬ ਸੁਧ, ਆਪਣਾ ਫੈਸਲਾ ਆਪ ਕਰ, ਦੂਜੇ ਤੋਂ ਨਾ ਕਰਾ। ਤੂੰ ਕੀ ਹੈ, ਦੂਜਾ ਕੀ ਜਾਣਦਾ ਤੇਰੇ ਬਾਰੇ, ਤੇਰੇ ਵਿਚਾਰ ਕੀ ਨੇ, ਤੇਰੀ ਸੋਚਣੀ ਕੀ ਹੈ, ਤੇਰਾ ਚਿੰਤਨ ਕੀ ਹੈ, ਦੂਜੇ ਨੂੰ ਕੀ ਪਤਾ, ਉਹ ਤੇ ਚਿੱਤਰ ਗੁਪਤ ਹੈ, ਆਪਣਾ ਫੈਸਲਾ ਆਪ ਕਰ। ਜੋ ਤੂੰ ਦਿਖਾਈ ਦੇ ਰਿਹਾ ਤੂੰ ਉਹ ਨਹੀਂ ਹੈ, ਜੋ ਤੂੰ ਸੋਚਦਾ ਰਹਿੰਦਾ ਤੂੰ ਉਹ ਹੈ। ਜੋ ਤੂੰ ਦਿਖਾਈ ਦੇ ਰਿਹਾ ਤੂੰ ਉਹ ਨਹੀਂ ਹੈ, ਜੋ ਤੇਰੇ ਅੰਦਰ ਵਿਚਾਰ ਚੱਲਦੇ ਰਹਿੰਦੇ ਨੇ ਤੂੰ ਉਹ ਹੈ। ਜੋ ਤੂੰ ਦਿਖਾਈ ਦੇ ਰਿਹਾ ਤੇ ਦੁਨੀਆਂ ਜੋ ਕੁਝ ਤੈਨੂੰ ਜਾਣਦੀ ਹੈ ਤੇ ਕਹਿੰਦੀ ਹੈ ਤੂੰ ਉਹ ਨਹੀਂ ਹੈ, ਜੋ ਤੇਰੇ ਅੰਦਰ ਚਿੰਤਨ ਚੱਲਦਾ ਰਹਿੰਦਾ ਤੂੰ ਉਹ ਹੈ। ਕਹਿੰਦੇ ਨੇ ਇੱਕੋ ਹੀ ਮਨੁੱਖ ਸਾਰੀ ਦੁਨੀਆਂ ਨੂੰ ਦੇਖਦਾ, ਸੂਰਜ ਚੰਦ ਤਾਰਿਆਂ ਨੂੰ ਵੀ ਦੇਖਣ ਦੀ ਇੱਛਾ ਹੈ, ਉੱਥੇ ਜਾਣ ਦੀ ਵੀ ਇੱਛਾ ਹੈ, ਆਪਣੇ ਆਪ ਨੂੰ ਨਹੀਂ ਦੇਖਦਾ, ਨਹੀਂ ਦੇਖਦਾ। ਹਰ ਮਨੁੱਖ ਸਾਰਿਆਂ ਦੇ ਤੇ ਨੇੜੇ ਹੋਣਾ ਚਾਹੁੰਦਾ, ਆਪਣੇ ਨੇੜੇ ਨੇ। ਚਲੋ ਮੈਂ ਇਸ ਤਰ੍ਹਾਂ ਵੀ ਬਿਆਨ ਕਰਾਂ, ਇੱਕ ਪਤੀ ਆਪਣੀ ਪਤਨੀ ਦੇ ਜਿਤਨੇ ਨੇੜੇ ਹੈ ਆਪਣੇ ਨੇੜੇ ਨਹੀਂ ਹੈ। ਪਤਨੀ ਬਾਰੇ ਬਹੁਤ ਕੁਝ ਜਾਣਦਾ, ਉਹਦੇ ਗੁਣ ਔਗੁਣ ਸੁਭਾਅ ਸਭ ਕੁਝ ਜਾਣਦਾ, ਆਪਣੇ ਬਾਰੇ ਕੱਖ ਵੀ ਨਹੀਂ ਜਾਣਦਾ, ਕੁਛ ਵੀ ਨਹੀਂ ਪਤਾ। ਅਤੇ ਹੁਣ ਮੈਂ ਇੰਜ ਵੀ ਅਰਜ਼ ਕਰਾਂ, ਇੱਕ ਪਤਨੀ ਪਤੀ ਬਾਰੇ ਬਹੁਤ ਕੁਝ ਜਾਣਦੀ ਹੈ, ਬੜਾ ਕੁਝ ਪਤਾ ਹੈ ਉਹਦੀ ਹਰ ਕਮਜ਼ੋਰੀ ਦਾ, ਉਹਦੇ ਹਰ ਔਗਣ ਦਾ, ਉਹਦੀ ਹਰ ਖੂਬੀ ਦਾ, ਉਹਦੇ ਹਰ ਸੁਭਾਅ ਦਾ ਪਤਾ ਹੈ, ਆਪਣਾ ਕੱਖ ਵੀ ਨਹੀਂ ਜਾਣਦੀ, ਕੁਛ ਵੀ ਨਹੀਂ ਪਤਾ। ਇੱਕ ਪਿਤਾ ਆਪਣੇ ਪੁੱਤਰ ਦੇ ਜਿਤਨਾ ਨੇੜੇ ਹੈ ਆਪਣੇ ਨੇੜੇ ਨਹੀਂ ਹੈ। ਇੱਕ ਪੁੱਤਰ ਪਿਤਾ ਦੇ ਜਿਤਨਾ ਨੇੜੇ ਹੈ ਆਪਣੇ ਨੇੜੇ ਨਹੀਂ ਹੈ। ਇੱਕ ਭਰਾ ਜਿਤਨਾ ਭਰਾ ਦੇ ਨੇੜੇ ਹੈ ਆਪਣੇ ਨੇੜੇ ਨਹੀਂ ਹੈ। ਅਤੇ ਜਦ ਆਪਣੇ ਤੋਂ ਹੀ ਦੂਰ ਹੈ, ਆਈ ਦੂਰ, ਬਿਲਕੁਲ ਦੂਰ, ਤਾਂ ਆਪਣੀ ਅਸਲੀਅਤ ਦਾ ਪਤਾ ਨਹੀਂ ਚੱਲਦਾ। ਆਪਣੀ ਅਸਲੀਅਤ ਦਾ ਪਤਾ, ਆਪਣੇ ਨੇੜੇ ਆਉਣ ਦਾ ਮਤਲਬ ਆਪਣੇ ਵਿਚਾਰਾਂ ਦੇ ਨੇੜੇ ਆਉਣਾ, ਆਪਣੀ ਸੋਚਣੀ ਦੇ ਨੇੜੇ ਆਉਣਾ, ਆਪਣੇ ਚਿੰਤਨ ਦੇ ਨੇੜੇ ਆਉਣਾ। ਮੈਂ ਕੀ ਯਾਦ ਕਰਦਾ ਰਹਿੰਦਾ, ਮੈਂ ਕੀ ਸੋਚਦਾ ਰਹਿੰਦਾ, ਮੇਰੇ ਅੰਦਰ ਕਿਹੜੇ ਵਿਚਾਰ ਚੱਲਦੇ ਰਹਿੰਦੇ। ਅਗਰ ਕੋਈ ਇਸ ਨੂੰ ਦੇਖਣ ਵਾਲਾ ਹੈ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਗੁਰਮੁਖ ਹੈ, ਇਹੋ ਮਨ ਆਰ ਸੀ ਕੋਈ ਗੁਰਮੁਖ ਦੇਖੇ, ਇਹ ਗੁਰਮੁਖ ਹੈ, ਇਹ ਤੇ ਮਹਾਨ ਗੁਰਮੁਖ ਹੈ, ਇਹ ਤੇ ਆਪਣੇ ਨੇੜੇ ਆ ਗਏ, ਆਪਣੇ ਵਿਚਾਰਾਂ ਨੂੰ ਦੇਖਣ ਲੱਗ ਪਏ। ਇਹਨਾਂ ਗੰਦੇ ਵਿਚਾਰਾਂ ਨੂੰ ਰੋਜ਼ ਰੋਜ਼ ਦੇਖਦਿਆਂ, ਇਸ ਗੰਦੀ ਸੋਚਣੀ ਨੂੰ ਰੋਜ਼ ਰੋਜ਼ ਦੇਖਦਿਆਂ, ਇਸ ਗੰਦੇ ਚਿੰਤਨ ਨੂੰ ਰੋਜ਼ ਰੋਜ਼ ਦੇਖਦਿਆਂ, ਆਖਿਰ ਇਸ ਦੇ ਅੰਦਰ ਘਿਰਣਾ ਪੈਦਾ ਹੋ ਜਾਏਗੀ। ਪਰ ਬਦਕਿਸਮਤੀ ਮਨੁੱਖ ਆਪਣੇ ਨੇੜੇ ਆਉਂਦਾ ਹੀ ਨਹੀਂ। ਇਸ ਵਾਸਤੇ ਸ਼ੇਖ ਸਾਦੀ ਸਾਹਿਬ ਕਹਿੰਦੇ ਤੇਰੇ ਬਾਰੇ دوسرے دا فیصلہ غلط ہوے گا، دوسرا کی جاندا تیرے کی وچار نے، تو کی سوچتا رہنا ہے؟ یہ جو میں عرض کر دیا، 100% لوگ ہی دوجیاں بارے غلط فیصلے کرتے ہیں، غلط فیصلے کرتے ہیں، یہ پاپی ہے، یہ پنی ہے، یہ تو کہن ماتر گلاں ہوئی، پر مہاراج کہندے نے کہن ماتر کھیڈ نہیں ہے، پنی پاپی آکھن نہ ہے، کر کر کرنا لکھ لے جا، جو اسی کردے ہاں جس کرم دے چ من آؤندا ہے وہ اندر لکھے آ جاندا ہے، اسی وقت لکھے آ جاندا ہے، سنسکار بن جاندا ہے، جس کرم دے چ میرا من ہے اس کرم دے سنسکار بن جاندے ہیں، جس کرم دے چ میرا من نہیں ہے وہ دے سنسکار نہیں بن دے، اندر لکھیا نہیں جاندا، چوری اندر لکھی جاندی ہے، کیوں دے چ میرا پورا من ہوندا ہے، سماج دا ڈر ہے، قانون دا ڈر ہے، بانی دا پاٹھ میرے اندر نہیں لکھیا جاندا، نہ میری ساودھانی آتی ہے، نہ میری اکاگرتا آتی ہے، نہ سماج دا ڈر، نہ قانون دا ڈر، کسی بھی شبھ کرم دے اندر سنسکار نہیں بنتے، برے کرم دے بنتے، کیونکہ برے کرم نو منک پورے من نال کرتا ہے، سماج دا ڈر ہے، قانون دا ڈر ہے، شبھ کرم نو منک پورے من نال نہیں کرتا، ہر ایک کہہ دینا کی کریے من تے جڑتا ہی نہیں، پر جد توں جھوٹ بولدا ہے اس پورا من آؤں، جد توں کسے نوں ٹھگدا ہے اس تیرا پورا من آؤں، جد توں کسے نوں دھوکھا دینا وہ تیرا پورا من ہوں، جد جیب کترا کسے دی جیب کٹتا ہے اس پورا اس کا من آؤں، بڑی بھاری اکاگرتا ہوتی، کسے جیب کترے نے نہیں آخیا جیب کٹن لگیا میں اکاگر کیویں آؤں، کسی ڈکیت نے نہیں آخیا ڈاکہ ڈالن لگیا میں اپنا من اکاگر کیویں کراں اکاگر ہو جاتا ہے، ہر ابیاسی نے آخیا، ہر ستسنگی نے آخیا کی کریے من تے جڑتا ہی نہیں، من تے اکاگر ہی نہیں آتا، کارن کیوں نہیں اکاگر آتا، نہ سماج دا ڈر، نہ قانون دا ڈر، تے پرماتما دا ڈر بندہ منے نا تے گل ختم، ساری زندگی کرم کانڈ چلتا رہے گا، ہوے گا کچھ بھی، تے پتہ ہے کرم کانڈ کس نو کہندے نے، جس وچ من پورا نہیں ہے، نہیں ہے، اے بھی میں عرض کر، پوری بھاونا ہے، پورا من ہے، ہر کرم بھگتی ہو جاندہ ہے، بھگوان نال جوڑ دیندہ ہے، کوئی من نہیں ہے، کوئی بھاونا نہیں ہے، کوئی یکسوئی نہیں ہے، یہ تے کرم کانڈ چلتا رہندا ہے، کرم کانڈ، جنم تو تن دے اندر بھوجن دی بک ہے، من دے اندر بھجن دی بک نہیں ہے، کارن من روگی ہے، اس جنم دا نہیں، انت جنما تو، انت جنما تو روگی ہے، اور بے ہوش ہے، اچیت ہے، بک نہیں ہے، یہ جڑا واہگرو واہگرو دا جپ ہے، تھوڑا اس نو سچیت کرنا ہے تے کدرے اس دے اندر بکھ پیدا ہو جائے، سمر سمر گر ستگر اپنا سویا من جاگائے، جیسے منک پوری اکاگرتا نال واہگرو کہندا ہے، واہگرو دا اندر سنسکار بن جاندا ہے، تے جیسے واہگرو دا سنسکار بندا ہے اندر، وکاراں دے بنے اندر سنسکار وہ مٹتے ہیں، ختم ہوتے، یہ دونوں کٹھے نہیں رہ سکتے، یا نام دا سنسکار رہے گا، یا کام دا سنسکار رہے گا، یا صبر سنتوک دا سنسکار رہے گا، یا لوب دا رہے گا، دونوں کٹھے نہیں رہتے، ایک دوجے نو مٹا دیں، یہ بھی محض کرتے ہیں، سنتوک اور نام اکاگرتا دے نال نہ جپیا نہ پڑھیا بانی نو تو وکاراں دے سنسکار بن دے جان گے، کر کر کرنا لکھ لے جا، جڑا کم اسی پورے من نال کردے اندر لکھیا جاندا ہے، انرتھ اندر بڑا لکھیا ہویا ہے، کیونکہ انرتھ پورے من نال کردے ہیں، غلطیاں پورے من نال کردے ہیں، دھوکھا فریب چھل کپٹ پورے من نال منک کردا ہے، बड़ी सावधानी नाल करदे, अंदर बड़ा भारी अनर्थ है। कर कर करना लिख ले जा, जितना मन दा भाग जागया होया है। विद्वान कहंदे ने एक भाग जागया नौ ते सुते पैन, सिर्फ एक भाग। वो जिहड़ा एक भाग जागया होया है उसनू पूरी उसे एक भाग दे जागृति दे नाल जप करिए, इतनी समर्था फिर मिल जाती है, बाकी नौ हिस्से जाग पैंदे। जागया होया मन भगवान हो जाता है, सुता होया मन शैतान हो जाता। मन तू जोत स्वरूप है अपना मूल पछा। हुण एक दो नुक्ते होर भी मैं थोड़े सामने बयान करा। एकाग्रता बनन लग पई है, रस आण लग पै। अगर वाहिगुरु आखण दा रस आण लग पै तो समझना मन अरोग होंदा जा रहा है, जागदा जा रहा है। सोना ही रोग है, जागना ही तंदुरुस्ती है। अगर वाहिगुरु आखण दा रस आण लग पै, कीर्तन सुनन दे स्वाद आण लग पै, बाणी जपण दे रस आण लग पै, गुरुद्वारे आण नू उत्साह पैदा होंदा, उमंग पैदा होंदी है, तो समझना मन जागदा जा रहा है, तंदुरुस्त होंदा जा रहा है, रोग मिटदे जा रहे हैं। अगों फिर एक खतरा है, अनंत जन्मां तक जो असी जीवे हाँ वो उन्हां संस्कारां दे जीवे हाँ जो संस्कार काम तो बने ने, लोभ तो बने ने, अहंकार तो बने ने, क्रोध तो बने ने, मोह तो बने। अनंत जन्मां तो इन्हां ही संस्कारां दे जी रहे हैं, जी रहे हैं, लोभ आश्रित जी रहे हैं, काम आश्रित जी रहे हैं, अहंकार आश्रित, इसे दे ही संस्कार ने। जैसे मन जुड़दा है नाम दे, कदों जुड़दा है जब भुख पैदा होती है, ये सारे संस्कार मिटदे ने, तो सारा संसार खत्म होता है। वही संसार साडा है, उसे अज तक जीवे होंदे हैं। मनुख नू पहली दफा अनुभव होंदा है जिवें मैं मर रहा हूं, खत्म हो रहे। स्याही भी छांदी है, एक नहीं मैनू सैकड़े अभ्यासियां ने कहा असी तो डर दे मारे छोड़ दिता है, नहीं किया। कई चीख भी उठे ने, यह की होने लगे तो खत्म होने लग गया, पर कीता की जाए मन खत्म होने लगा। अज तक हजारां तरह के जो अंदर संस्कार पे ने जिन्हां दे च असी जी रहे सी वह खत्म हो रहे। एक नवी जिंदगी का जन्म आता है, पुरानी जिंदगी मिटती है। इनू कहिंदे ने द्विज, दूजा जन्म। एक जन्म मां बाप तो होया साडा, पर एक जन्म जप तो होंदा है, शब्द तो होंदा है, गुरु तो होंदा है। सतगुर के जन्मे गमन मिटाया, बड़ी कीमती पंक्ति है। मां बाप दे घर जन्म लिया सी, जन्म मरण चलदा ही रहा है, चलदा ही रहा है। गुरु दे घर जन्म हो गया, जमना मरना मिट गया। सतगुर के जन्मे गमन मिटाया, ये आवागमन मिट गया, ये जमना मरना मिट गया। क्यों? हुण गुरु दे घर जन्म हो गया। मां बाप दे घर जन्म होंदा है पुत दा, सुत दा। गुरु दे घर जन्म होंदा है संत दा, भगत दा। और मैं अर्ज करा, संत नहीं मरदा, संत अपने घर दे टिक जांदा। संत मोए क्या रोइए जो अपने ग्रह जाए, रोवो साकत वापरे जो हाटे हाट बिकाए। संत जीवदियां जी इस तन तो उच्चा उठ जांदा है, इसनू कहिंदे ने जीवत मृतक, मुरदे वांग मुरीद होए। जीवत मरे मरे फन जीवे, ऐसे सुन समाया, अंजन माए निरंजन रहिए, बौल ना बौजल दाया। स्वास्थ्य चल दे पैने जीवदा पै, जीवत मरे मन दे तल ते मर गया। आज तक दी जो जिंदगी सी अहंकार आश्रित, लोभ आश्रित, काम आश्रित, जो बने संस्कार सन जिन्हां दे च जी रहे सी, खत्म। जद खत्म होण लगदी है भय उसे तरह ही पैदा होता जिमें शरीर खत्म हो रहा है, डर उतना ही लगता जिमें शरीर खत्म हो रहा है। कई इतों वापस मुड़ते हैं, एक नहीं चंगे चंगे अभ्यासियों ने कह दिता मैनु ज्ञानी जी ये की हो रहा है, असी तो छोड़ बैठे हैं, तो खत्म होने लगे सी। मैं ठीक है खत्म होने लगे सी, अज तक जिस तरह की दुनिया जीवे आ वो खत्म होने लगी सी। तो जे किधरे डरदे ना भजदे ना नवा जन्म हो जाना सी, फिर मां मां नहीं दिखाई देनी सी, मां भी रब का रूप दिखाई देना सी, पिता भी रब का रूप दिखाई देना सी, भरा भी रब का रूप दिखाई देना सी, पत्नी पति भी रब का रूप दिखाई देना। मात पिता सुत बंधव भाई नानक होआ पार ब्रह्म सहाई, सारा परिवार निरंकार का रूप दिखाई देना सी, ते सारा परिवार की सारा संसार निरंकार का रूप दिखाई देना सी। जो दी से सो तेरा रूप गुण निधान गोविंदन अनूप, ए विश संसार तुम देख दे ए हर का रूप है हर रूप नदरी आया। जीवदा रहा तू पहले परिवार दे संसार दे, हुण तू जीवना सी निरंकार दे। जीवदा रहा अज तक तू पदार्थां दे, हुण जीवना सी परमात्मा दे। पदार्थां दा जीवन ते परमात्मा दा जीवन इत जमीन आसमान दा अंतर है। पहला जीवन वाकई खत्म होता है, द्विज दूजा जन्म आता है। तो भय उतना ही पैदा हो जाता है जिमें शरीर की मौत। चंगे चंगे अभ्यासी जिन्होंने मैं दसिया तो मैं कह किधरे उस भय न एक पासे सुट दें दे, किधरे पहले बोध होंदा, बड़ा कीमती अवसर गवा दिता। तो जिन्होंने मैं दसिया कि कोई बने तो डरना ना, तो कई ने रोंद आख्या खेड बनी ने नहीं बनी, उदों डर करके मुड़ गए वापस हो गए। तो मैं अर्ज करा ऐसा महसूस होगा अगर कोई अभ्यास करता है मैं खत्म हो रहा, वो जन्मां जन्मांतरां दे संस्कार जिन्हां दे अज तक जीवदे रहे हां खत्म होंदे, एक नवी दुनिया का जन्म आउंदा। ऐसी दुनिया जो कदी नाश नहीं आउंदी, ऐसी दुनिया जिस दे सदा नवीनता बनी रहिंदी है, महारस बनिया रहिंदा है, महा आनंद बनिया रहिंदा है। उसे नूं कह देंदे ने हुण असी संसार तों निकल के निरंकार दे चलीन हो गए, हुण पदार्थ तों निकल के गोविंद चलीन हो गए, गोविंद चलीन होके गोविंदा रूप हो गया, बूंद सागर दे चलीन होके सागर हो जाती है, अलग नहीं रह जाती, दरिया सागर दे चलीन होके वो सागर हो जाता है, गंगा नर्मदा जमुना नहीं रह जाती, वो सतलज ब्यास नहीं रह जाता, वो दजला फरात नील नदी नहीं रह जाती, वो तो सागर हो जाता है। परमात्मा दे चलीन होके ना मनुख हिंदू रह जाता है, ना मुस्लिम, ना सिख, ना ईसाई, परमात्मा दे चलीन होके मनुख परमात्मा ही हो जाता है, ईश्वर का रूप हो जाता है। एवें नहीं कबीर ने कह दिता सी ना हम हिंदू ना मुसलमान, अल्लाह राम के पिंड परां, जिस रब दे चलीन हो गया कबीर वो रब मुसलमान नहीं है, वो रब हिंदू नहीं है। कलगीधर पातशाह कहने नमस्तंग अमजवे नमस्तस्त अजवे, नमस्कार है परमात्मा तैनो, तेरा कोई मजहब नहीं, तेरी कोई जात पात नहीं, तू सारे थावां दे वसदा है, तेरा कोई एक मुलक नहीं, सारा ब्रह्मंड तेरा मुलक है। जैसे जद कोई परमात्मा दे लीन आउंदा है ये सारियां दीवारां गिर जांदियां ने, भाषा दी दीवार, मुलक दी दीवार, मजहब दी दीवार, जात पात दी दीवार, तरह तरह के संस्कारां दी दीवारां, ये सारियां गिर जांदियां ने, मनुख निरंकार दा रूप हो जांदा है। उसे नूं गुरु तेग बहादुर साहिब जी महाराज फरमान पै करदे ने, गुर किर पा जै नर को कीने ते ए जुगत पछाने, नानक लीन भयो गोविंद स्यों ज्यों पाने संग पाने। जिस दिन बूंद सागर दे चलीन होंदी है ओही जाने सागर हो गए असीम हो गए, हुणे नापी तोली नहीं जा सकते। असीम होण दी संभावना मनुख दे अंदर छुपी हुई है, ताई ते मनुख रजदा नहीं असीम होना चाहता। ਮਹਾਨ ਹੋਣ ਦੀ ਸੰਭਾਵਨਾ ਮਨੁੱਖ ਦੇ ਅੰਦਰ ਛੁਪੀ ਹੋਈ ਹੈ, ਤਾਂ ਹੀ ਤੇ ਮਨੁੱਖ ਕਿਧਰੇ ਰਾਜ਼ੀ ਨਹੀਂ ਹੁੰਦਾ, ਸੰਤੁਸ਼ਟ ਨਹੀਂ ਹੁੰਦਾ। ਮੈਂ ਫਿਰ ਅਰਜ਼ ਕਰਾਂ, ਜਿਤਨੇ ਚਿਰ ਤੱਕ ਮਨੁੱਖ ਨੂੰ ਪਰਮਾਤਮਾ ਨਹੀਂ ਮਿਲਿਆ, ਰੱਜੇਗਾ ਨਹੀਂ, ਤ੍ਰਿਪਤ ਨਹੀਂ ਹੋਵੇਗਾ, ਸੁਖੀ ਵੀ ਨਹੀਂ ਹੋਵੇਗਾ, ਕੁਰਲਾਉਂਦਾ ਰਹੇਗਾ, ਰੋਂਦਾ ਤੇ ਪਿੜਦਾ ਹੀ ਰਹੇਗਾ। ਜੀਵਨ ਦਾ ਲਕਸ਼ ਹੈ ਪਰਮਾਤਮਾ ਦੀ ਪ੍ਰਾਪਤੀ। ਇਹ ਜੀਵਨ ਮਿਲਿਆ ਪਰਮ ਜੀਵਨ ਦੀ ਪ੍ਰਾਪਤੀ ਲਈ, ਪਰਮ ਜੀਵਨ ਪਰਮਾਤਮਾ ਹੈ, ਇਹ ਜੀਵਨ ਸੰਸਾਰ ਹੈ। ਇਸ ਸੰਸਾਰ ਤੋਂ ਉੱਚੇ ਉੱਠ ਕੇ ਨਿਰੰਕਾਰ ਦਾ ਜੀਵਨ ਪ੍ਰਾਪਤ ਕਰਨਾ ਇਸ ਜੀਵਨ ਦਾ ਲਕਸ਼ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਨ, ਇਸੇ ਜੀਵਨ ਵਿੱਚ ਇਸ ਲਕਸ਼ ਨੂੰ ਅਸੀਂ ਪ੍ਰਾਪਤ ਕਰ ਸਕੀਏ। ਇਹੀ ਤੇਰੀ ਅਵਸਰ, ਇਹੀ ਤੇਰੀ ਵਾਰ, ਗੱਟ ਵੀ ਤਰ ਤੋਂ ਦੇਖ ਵਿਚਾਰ, ਇਸ ਅਵਸਰ ਨੂੰ ਗਵਾਹ ਨਾ ਦੇਈਏ, ਇਹ ਅਵਸਰ ਹੱਥੋਂ ਚਲਾ ਨਾ ਜਾਏ। ਵਾਰੀ ਮਿਲੀ, ਇੱਕ ਅਵਸਰ ਮਿਲਿਆ। ਭਈ ਪ੍ਰਾਪਤ ਮਾਨੁਖ ਦੇ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਤੂੰ ਚੋਟੀ ਦਾ ਧਨਵਾਨ ਬਣ ਗਿਆ, ਗੁਣਵਾਨ ਬਣ ਗਿਆ, ਸਾਇੰਟਿਸਟ ਬਣ ਗਿਆ, ਮਿਨਿਸਟਰ ਬਣ ਗਿਆ, ਚੌਧਰੀ ਬਣ ਗਿਆ, ਸਭ ਰਸਤੇ ਦੇ ਪੜਾਉ ਨੇ, ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਰੋਂਦਾ ਰਹੇਗਾ, ਪਿੜਦਾ ਰਹੇਗਾ, ਕੁਰਲਾਉਂਦਾ ਰਹੇਗਾ, ਦੁਖੀ ਰਹੇਗਾ, ਸੰਤਾਪ ਗ੍ਰਸਤ ਰਹੇਗਾ, ਉਤਨੇ ਚਿਰ ਤੱਕ ਜਿਤਨੇ ਚਿਰ ਤੱਕ ਪਰਮਾਤਮਾ ਨਹੀਂ ਮਿਲ ਜਾਂਦਾ, ਅਕਾਲ ਪੁਰਖ ਨਹੀਂ ਮਿਲ ਜਾਂਦਾ। ਸਤਿਗੁਰ ਰਹਿਮਤ ਕਰਨ, ਸਾਰਿਆਂ 'ਤੇ ਬਖਸ਼ਿਸ਼ ਕਰਨ, ਐਸੀ ਸੂਝ ਦੇਣ, ਐਸੀ ਸਮਝ ਦੇਣ, ਅਤੇ ਅਸੀਂ ਉਸਦਾ ਪੂਰਨ ਤੌਰ 'ਤੇ ਯਤਨ ਕਰੀਏ, ਤਾਂ ਕਿ ਇਸੇ ਜੀਵਨ ਵਿੱਚ ਪਰਮ ਜੀਵਨ ਨੂੰ ਪ੍ਰਾਪਤ ਕਰ ਸਕੀਏ। ਇਹੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਉਪਦੇਸ਼ ਹੈ, ਸੰਦੇਸ਼ ਹੈ। ਇਤਨੀਆਂ ਵਿਚਾਰਾਂ ਇਸ ਵਕਤ ਪ੍ਰਵਾਨ ਕਰਨੀਆਂ। ਕੱਲ੍ਹ ਸਵੇਰੇ ਸ਼ਾਮ ਅਤੇ ਪਰਸੋਂ ਸਵੇਰੇ ਦੀ ਹਾਜ਼ਰੀ ਭਰ ਕੇ ਦਾਸਾਂ ਨੇ ਇੱਥੋਂ ਫਿਰ ਝਾਂਸੀ ਚਲੇ ਜਾਣਾ ਹੈ ਸਾਰੇ ਜਥੇ, ਵੀ ਝਾਂਸੀ ਜਾਣਗੇ, ਫਿਰ ਕਲਕੱਤੇ, ਵਿਸਾਖੀ 'ਤੇ। ਫਿਰ ਦਾਸਾਂ ਨੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ 500 ਸਾਲਾ ਸ਼ਤਾਬਦੀ ਪੁਰਬ 'ਤੇ ਖੰਡੂਰ ਸਾਹਿਬ ਜਾਣਾ ਹੈ, ਅੰਮ੍ਰਿਤਸਰ, ਪਟਿਆਲਾ, ਹੋਰ ਪੰਜਾਬ ਦੇ ਵੱਖ ਵੱਖ ਪਿੰਡਾਂ ਵਿੱਚ 500 ਸਾਲਾ ਜੈਨਤੀ ਦੇ ਸੰਬੰਧ ਵਿੱਚ ਦਾਸ ਨੇ ਹਾਜ਼ਰੀਆਂ ਜੋ ਹੈ ਭਰਨੀਆਂ ਨੇ, ਅਤੇ ਹੁਣ ਜਿਹੜੇ ਨਾਲ ਆਏ ਹੋਏ ਜਥੇ ਨੇ ਵਾਕਈ ਆਪਣੇ ਆਪਣੇ ਫੁੱਲਾਂ ਦੀ ਮਹਿਕ ਲੈ ਕੇ ਆਏ ਨੇ। ਇਹਨਾਂ ਕੋਲ ਜੋ ਕਲਾ ਹੈ, ਜੋ ਪ੍ਰਭੂ ਨੇ ਦਿੱਤੀ ਹੈ, ਜੋ ਗੁਰੂ ਨੇ ਦਿੱਤੀ ਹੈ, ਸਤਿਗੁਰ ਰਹਿਮਤ ਕਰਨ, ਇਹਨਾਂ ਦੀ ਕੀਰਤਨ ਦੀ ਧੁਨਾਂ ਦੇ ਨਾਲ ਉਹ ਆਪ ਵੀ ਕਰਤੇ ਨਾਲ ਜੋੜਨ, ਅਤੇ ਤੁਹਾਨੂੰ ਵੀ ਜੋੜਨ ਦਾ ਜੋ ਹੈ ਉਪਰਾਲਾ ਦੇ ਸਕਣ। ਇਸ ਤਰ੍ਹਾਂ ਤੁਸੀਂ ਵੀ ਜੁੜ ਸਕੋ, ਤਾਂ ਕਿ ਸੁਣਨਾ ਅਤੇ ਸੁਣਾਉਣਾ ਦੋਹਾਂ ਦਾ ਸਾਰਥਿਕ ਹੋ ਸਕੇ। ਇਹ ਅੱਜ ਦਾ ਕੀਰਤਨ ਪ੍ਰਬੰਧਕ ਸੱਜਣ ਤੁਹਾਡੇ ਸਾਹਮਣੇ ਸਾਰੀ ਲਿਸਟ ਸਰਵਨ ਕਰਾ ਦਿੰਦੇ ਨੇ। ਪਹਿਲੇ ਆਰੰਭਤਾ ਕਰਨਗੇ ਅੰਮ੍ਰਿਤਸਰ ਤੋਂ ਆਏ ਭਾਈ ਸਾਹਿਬ ਭਾਈ ਹਰਜੀਤ ਪਾਲ ਸਿੰਘ ਜੀ। ਦੂਸਰੀ ਲਿਸਟ 'ਤੇ ਜੋ ਨਾਂ ਹੈ, ਸਾਰੇ ਦੇ ਸਾਰੇ ਪ੍ਰਬੰਧਕ ਤੁਹਾਡੇ ਸਾਹਮਣੇ ਇਹਨਾਂ ਦੇ ਨਾਮ ਸੁਣਾਈ ਜਾਂਦੇ ਨੇ। ਜੋ ਕੁਛ ਆਪਨੇ ਸਰਵਨ ਕੀਤਾ, ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ। ਬੁੱਲ ਚੁੱਕ ਦੀ ਸ਼ਮਾ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ।